SBS Radio. SBS Radio.
प्यारे दोस्तों, अक्टूबर द महीना ऑस्ट्रेलिया पर विच हर साल असी मानसिक सेहत नू समर्पित कर दे हाँ। सो पूरा महीना जड़ा है मेंटल हेल्थ इश्यूज बारे असी गलबात करने की कोशिश कर दे हाँ, ताकि इस बारे लोगों नू होर उजागर करिए, उन्हां दी अवेयरनेस वधाइए, क्योंकि यह एक अहिजा मौजू है जिस बारे अक्सर लोग गलबात नहीं करते, खासकर जिहड़े प्रवासी हैं वो नहीं करते। तो मैं अगर ना लवां पंजाबी कम्यूनिटी का, असी गुरेज करते हाँ, छुपा के रखते हाँ। तो जिस तरह साढ़े को एक एक्सपर्ट आके बैठे हैं, उन्हें मेरे नाल गल करे सी, वो कह रहे सी कि शर्म महसूस करते हाँ। सो इन्हों गलों बारे असी अज एक खास विचार चर्चा आरंभनी है। तो मेरे नाल इस वेले करणवीर शर्मा इत्थे स्टूडियो विच मौजूद हैं। निघा ते गुड़ा स्वागत है करण, तुहाडा
धन्यवाद। मनप्रीत, मेहरबानी, बहुत बहुत।
तुसी जी मेंटल हेल्थ प्रोफेशनल हो, कई सालों तो तुसी इस खिते च काम कर रहे हो। सो तुसी जमीनी सच्चाई देखी है अपनी नज़रां तो, ते तुसी इलाज प्रदान करदे हो। सब तो पहला तो मैं पूरे ऑस्ट्रेलिया बारे तुहानू पुछांगी, की आंकड़े हन, किस पद्धर ते तुसी मानसिक सेहत दी समस्यावां वेखदे हो?
हाँ जी मनप्रीत, पहला धन्यवाद स्टूडियो विच मैनूं बुलाउण लई। सो जे आपां आंकड़ियां दी गल करिए ऑस्ट्रेलिया दे विच, तां हर एक पंज आदमी है और औरतों विचों एक मेंटल हेल्थ इशूज़ नाल जूझ रहे हैं। तो उस विच जे आपां सुसाइड रेट्स गल करिए, 2017 दा आपां नूं डाटा दस दिया कि 3,128 लोग सुसाइड का शिकार होए, जो कि 9.1% लास्ट ईयर जो कि 2016 नालों ज़्यादा ने।
सो करण, मैं एक सेकेंड रोकांगी, ये आंकड़े बहुत ही चिंताजनक हैं। पंजां विच्चों एक ऑस्ट्रेलियन मानसिक सेहत की समस्यावां नाल जूझ रहा है, तो तकरीबन 4,000 आत्महत्यावां होईयां हन इक्को साल च।
हाँ जी बिल्कुल,
यह तो बहुत ही वड्डा आंकड़ा है। असी ऑस्ट्रेलिया नूं विकसित मुल्क समझते हैं, खुशहाल मुल्क समझते हैं।
हाँ जी बिल्कुल, ये वाकई ही आंकड़ा अपन दिल दहलाउण वाला आंकड़ा है, जो कि पिछले 10 सालों में जो सुसाइड रेट है वह 2017 विच हाईएस्ट रहा है, जो कि आई थिंक कि अपन सोचने की लड़ है कि इस बारे अपन की करना चाहिए, स्पैशली माइग्रेंट्स कम्यूनिटी या पंजाबी कम्यूनिटी विच। सो हाँ जी, आंकड़े सानू दसते हैं, फैक्ट्स ने कि ये वाकई ही ऑस्ट्रेलिया दे विच प्रॉब्लम है।
तो ये मर्दां या औरतां दा कुछ पता है, या किस उम्र वर्ग दे लोग ज़्यादा सुसाइड कर रहे हैं?
हाँ जी, जे आपां आंकड़ियां दी फिर गल करिए, जो मर्दां विच कंप्लीट सुसाइड रेट्स ने वह औरतां नालों ज़्यादा ने, पर जे आपां सुसाइड अटैम्प्ट की गल करिए, औरतां दे सुसाइड अटैम्प्ट ज़्यादा ने।
ओहो
हाँ जी, तो बाकी जे आपां डायग्नोसिस की गल करिए, तो डिप्रैशन या बायोपोलर अफेक्टिव डिसऑर्डर के जो मरीज ने वह ज़्यादा वल्नरेबल ने सुसाइड के मामले विच। ते बाकी जो रीजनस ने फाइनैशियल डिफिकल्टीज़, जो हम सोशल मीडिया का रीज़न है, साइबर बुलिंग, जो ये नवे रीजनस पैदा हो रहे हैं जिस नाल तुसी डिप्रैशन का शिकार होने हो या होर मैंटल हैल्थ इशूज़ का शिकार होने हो, जिदे नाल सुसाइड रेट्स वधन की संभावना ज़्यादा रहती है।
देखो कमाल दी विडंबना है, सोशल मीडिया बनिया सी लोगों नू जोड़न लई, पर ते लोगों नू तोड़ रहा है, बिल्कुल अपने आप नाल ही लोकी विछड़ रहे ने।
हाँ जी बिल्कुल, ते जे आपां माइग्रेंट्स की गल करिए, स्पेसिफिकली इंडियन या पंजाबी कम्यूनिटी की, तो उस विच जो डाटा है वह डाटा प्रेजेंट नहीं है। मेन इसका रीज़न है कि जो अपने लोग ने, जो माइग्रेंट्स कम्यूनिटी के लोग ने, पंजाबी कम्यूनिटी के लोग ने, वह शर्म महसूस करते हैं, जिवें तुसीं पहलां कह रहे सी, जां स्टिग्मा के किसी नूं दसन तों कन्नी कतराउंदे ने, कि आपां अपने परिवार जां अपने दोस्तां नूं दसन तों ही कन्नी कतराउंदे ने, ते असीं डाटा किवें दूसरे लोकां नूं दे दांगे ABS विच। सो इस करके आई थिंक इट्स इंपोर्टेंट कि ये जरूरी है कि तुसीं अपने दोस्तों मित्रों नाल, अपनी फैमिली नाल, तुसीं इन्हां चीज़ां बारे जो चर्चा है वह करनी बहुत जरूरी है, ओपन माइंडेड चर्चा करनी बहुत जरूरी है।
तो खासकर तुसीं कह रहे हो कि आदमियों विच ज़्यादा आत्महत्या का दर पाया जाता है, शायद आदमियों नूं इंज लगता है कि इस मर्दानगी नहीं है कहना कि मैनू दिक्कत है, मैनू डिप्रेशन है, ये मर्दा वाली गल नहीं है, है ना?
ये आप मेरे हिसाब नाल शायद तुसी भी नोटिस किया होना कि कई बार अपनी जो परसनैलिटी डिवेलप होंगी, आप जिवें अपनी डिवेलपमेंट हिस्टरी है उस विच अपने लोगों विच, मैं नोटिस करदा कि ईगो बहुत रोल प्ले करती, कि मैं तो स्ट्रोंग हाँ, मैं किवें किसी ਸ਼ੋਅ ਕਰ ਸਕਦਾ ਕਿ ਮੈਂ ਵੀਕ ਹਾਂ, ਮੈਂ ਕਿਵੇਂ ਕਿਸੇ ਨਾਲ ਗੱਲ ਕਰ ਸਕਦਾ ਕਿ ਮੈਨੂੰ ਕੋਈ ਇਸ਼ੂ ਹੈ। ਇਸ ਕਰਕੇ ਆਈ ਥਿੰਕ ਅਵੇਅਰਨੈਸ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿ ਇਹ ਐਕਸੈਪਟ ਕਰਨਾ ਅਤੇ ਹੈਲਪ ਮੰਗਣੀ ਤੁਹਾਡੀ ਸਟਰੈਂਥ ਸ਼ੋਅ ਕਰਦਾ ਹੈ, ਵੀਕਨੈਸ ਨਹੀਂ ਸ਼ੋਅ ਕਰਦਾ।
ਆਮ ਕਿਹਾ ਜਾਂਦਾ ਕੁੜੀਆਂ ਵਾਂਗ ਕਿਉਂ ਰੋ ਰਿਹਾ ਤੂੰ, ਤੂੰ ਤਾਂ ਆਦਮੀ ਹੈ, ਮਰਦ ਬਣ, ਹੈ ਨਾ, ਇਹ ਗੱਲਾਂ ਸ਼ਾਇਦ ਸੋਚਣ ਦੀ ਗੱਲ ਹੈ। ਅੱਛਾ, ਮੈਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਜ਼ਰੂਰ ਪੁੱਛਾਂ, ਕਿਉਂਕਿ ਇੱਕ ਬੜਾ ਖਾਸ ਵਰਗ ਹੈ ਅਤੇ ਪੰਜਾਬੀ ਭਾਈਚਾਰੇ ਵਿੱਚ ਸਭ ਤੋਂ ਵੱਡਾ ਇੱਕ ਅੰਕੜਾ ਉਹਨਾਂ ਦਾ ਆਉਂਦਾ ਹੈ।
ਹਾਂਜੀ,
ਉਹਨਾਂ ਬਾਰੇ ਕੁਛ।
ਹਾਂਜੀ ਮੈਮ, ਜਿਸ ਤਰੀਕੇ ਨਾਲ ਮੈਂ ਦੱਸਿਆ ਮਨਪ੍ਰੀਤ, ਕਿ ਜੋ ਡਾਟਾ ਆਪਣੇ ਮਾਈਗਰੈਂਟਸ ਦਾ, ਉਵੇਂ ਹੀ ਸਟੂਡੈਂਟਸ ਦਾ ਕੋਈ ਡਾਟਾ ਪਬਲਿਕਲੀ ਜ਼ਿਆਦਾ ਅਵੇਲੇਬਲ ਨਹੀਂ ਹੈ, ਪਰ ANU ਨੇ, ਯੂਨੀਵਰਸਿਟੀ ਨੇ ਇੱਕ ਸਰਵੇਖਣ ਕੀਤਾ ਸੀ ਜਿਸ ਵਿੱਚ ਉਹਨਾਂ ਨੂੰ ਮਿਲਿਆ ਕਿ 28% ਇੰਟਰਨੈਸ਼ਨਲ ਸਟੂਡੈਂਟਸ ਨੇ ਸਪੋਰਟ ਐਕਸੈਸ ਕੀਤੀ ਕਾਉਂਸਲਿੰਗ ਦੀ ਯੂਨੀਵਰਸਿਟੀ ਤੋਂ, ਅਤੇ ਉਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇੰਡੀਅਨ ਕਮਿਊਨਿਟੀ ਦੇ ਲੋਕ ਜਾਂ ਸਟੂਡੈਂਟ ਕਿੰਨੇ ਸੀਗੇ, ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਇਹ ਜੋ ਡਾਟਾ ਹੈ ਇਹ ਬਹੁਤ ਅੰਡਰ ਰਿਪੋਰਟਡ ਹੈ, ਕਿ ਇੰਨੇ ਲੋਕਾਂ ਨੇ ਹੈਲਪ ਸੀਕ ਕੀਤੀ ਬਟ ਮਾਸਟ ਮੈਜੋਰਿਟੀ ਪੀਪਲ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਹੈਲਪ ਸੀਕ ਨਹੀਂ ਕਰਦੇ,
ਨਹੀਂ ਕਰਦੇ।
ਸੋ ਡਾਟਾ ਆਲਵੇਜ਼ ਆਈ ਥਿੰਕ ਅੰਡਰ ਰਿਪੋਰਟਡ ਇਨ ਦੀਸ ਇੰਸਟੈਂਸਿਸ। ਯਾ,
ਇਹ ਵੀ ਇੱਕ ਚਿੰਤਾ ਦਾ ਵਿਸ਼ਾ, ਅਗਰ 28% ਅੰਤਰਰਾਸ਼ਟਰੀ ਵਿਦਿਆਰਥੀ ਮਦਦ ਮੰਗ ਰਹੇ ਨੇ, ਤਾਂ ਇਸ ਤੋਂ ਦੁੱਗਣੇ ਉਹ ਹੋਣਗੇ ਜੋ ਮਦਦ ਨਹੀਂ ਵੀ ਮੰਗ ਰਹੇ।
ਹਾਂਜੀ।
ਸੋ ਤੁਸੀਂ ਆਪਣੇ ਪੇਸ਼ੇਵਰ ਜ਼ਿੰਦਗੀ 'ਚ ਕਿੰਨੇ ਕੁ ਭਾਰਤੀ ਪਿਛੋਕੜ ਦੇ ਪੇਸ਼ੈਂਟਸ ਵੇਖੇ ਹਨ, ਭਾਵੇਂ ਉਹ ਸਟੂਡੈਂਟਸ ਹੋਣ ਜਾਂ ਵੈਸੇ ਪੰਜਾਬੀ ਭਾਈਚਾਰੇ ਦੇ ਹੋਣ?
ਹਾਂਜੀ ਮਨਪ੍ਰੀਤ, ਮੈਨੂੰ ਇਸ ਲਾਈਨ ਦੇ ਵਿੱਚ ਅਬਾਊਟ 10 ਸਾਲ ਹੋ ਗਏ ਨੇ ਹੁਣ, ਅਤੇ ਜੇ ਮੈਂ ਗੱਲ ਕਰਾਂ ਕਿ ਜੋ ਐਮਰਜੈਂਸੀ ਡਿਪਾਰਟਮੈਂਟ ਪ੍ਰੈਜੈਂਟੇਸ਼ਨਸ ਡਿਊ ਟੂ ਮੈਂਟਲ ਹੈਲਥ ਇਸ਼ੂਜ਼ ਆਪਣੇ ਇੰਡੀਅਨ ਕਮਿਊਨਿਟੀ ਦੀ ਜਾਂ ਉਹਨਾਂ ਦੀ ਐਡਮਿਸ਼ਨ ਮੈਂਟਲ ਹੈਲਥ ਵਾਰਡਸ 'ਚ, ਉਹ ਜ਼ਿਆਦਾ ਹੋਈ ਹੈ, ਘੱਟ ਨਹੀਂ ਹੋਈ। ਸੋ ਸੇ 10 ਸਾਲ ਪਹਿਲਾਂ ਤੁਸੀਂ ਕਦੇ ਹੀ ਕਿਸੇ ਨੂੰ ਦੇਖਦੇ ਸੀ ਕਿ ਯੂਜ਼ ਹੈਵਿੰਗ ਮੈਂਟਲ ਹੈਲਥ ਇਸ਼ੂ ਜੋ ਆਪਣੇ ਪੰਜਾਬੀ ਕਮਿਊਨਿਟੀ ਦੇ, ਪਰ ਹੁਣ ਈਜ਼ੀਲੀ ਕਿ ਪਿਛਲੇ ਸਾਲ 2 ਸਾਲਾਂ ਦੇ ਵਿੱਚ ਹੀ ਅਬਾਊਟ 15 to 20 ਪ੍ਰੈਜੈਂਟੇਸ਼ਨਸ ਮੈਂ ਆਪ ਦੇਖ ਚੁੱਕਿਆ। ਫੋਰ ਐਗਜ਼ਾਮਪਲ, ਕਿ ਇੱਕ ਲੜਕੀ ਐਡਮਿਟ ਸੀ ਜੋ ਡਿਪਰੈਸ਼ਨ ਦਾ ਸ਼ਿਕਾਰ ਸੀ, ਅਤੇ ਤੁਸੀਂ ਜਦੋਂ ਜ਼ਿਆਦਾ ਉਹਨਾਂ ਦੀ ਪ੍ਰੈਜੈਂਟਿੰਗ ਪ੍ਰੋਬਲਮ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚ ਪਤਾ ਲੱਗਿਆ ਕਿ ਡੋਮੈਸਟਿਕ ਵਾਇਲੈਂਸ ਵਾਜ਼ ਐਨ ਇਸ਼ੂ, ਉਹ ਡਿਪਰੈਸ਼ਨ ਤੋਂ ਜਾਂ ਡਿਪਰੈਸ਼ਨ ਦਾ ਸ਼ਿਕਾਰ ਸੀ, ਇਸ ਕਰਕੇ ਉਸਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਵੀ ਕੀਤੀ। ਸੋ ਇਸ ਕਰਕੇ ਕਈ ਗੱਲਾਂ ਮੈਟਰ ਕਰਦੀਆਂ ਕਿ ਡੋਮੈਸਟਿਕਲੀ ਜਿਵੇਂ ਤੁਸੀਂ ਰਹਿੰਦੇ ਹੋ, ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਵਿਆਹ ਕਰਕੇ ਕਈ ਵਾਰੀ ਲੜਕੀਆਂ ਆ ਜਾਂਦੀਆਂ ਇੱਥੇ, ਐਕਸਪੈਕਟੇਸ਼ਨਸ ਕੁਛ ਹੋਰ ਹੁੰਦੀਆਂ ਅਤੇ ਰਿਐਲਿਟੀ ਕੁਛ ਹੋਰ ਹੁੰਦੀ ਹੈ। ਸੋ ਉਸ ਕਰਕੇ ਜ਼ਰੂਰੀ ਹੈ ਕਿ ਆਪਣੀ ਕਮਿਊਨਿਟੀ ਜੇ ਰਿਸਪੋਂਸੀਬਿਲਿਟੀ ਕਿਸੇ ਦੀ ਲੈਂਦੀ ਹੈ ਕਿ ਇੰਡੀਆ ਤੋਂ ਇੱਥੇ ਲਿਆਉਣ ਦੀ, ਤਾਂ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਆਪਣੀ ਵਾਈਫ ਦਾ, ਆਪਣੇ ਹਸਬੈਂਡ ਦਾ, ਜੋ ਵੀ ਇੰਡੀਆ ਤੋਂ ਆਸਟ੍ਰੇਲੀਆ ਟਰੈਵਲ ਕਰਦੇ ਨੇ। ਸੋ ਮੇਰਾ ਐਕਸਪੀਰੀਅੰਸ ਜ਼ਰੂਰ ਇਹ ਰਿਹਾ ਹੈ ਕਿ ਪ੍ਰੈਜੈਂਟੇਸ਼ਨਸ ਵੱਧ ਰਹੀਆਂ ਨੇ, ਪ੍ਰੋਬਲਮਸ ਵੱਧ ਰਹੀਆਂ ਨੇ, ਐਂਡ ਮੇਨ ਇਸ਼ੂ ਇਸ ਦਾ ਅਗੇਨ ਕਿ ਆਪਾਂ ਹੈਲਪ ਨਹੀਂ ਸੀਕ ਕਰਦੇ, ਸਟਿਗਮਾ ਬਹੁਤ ਹੈ, ਸ਼ਰਮ ਬਹੁਤ ਮਹਿਸੂਸ ਕਰਦੇ ਨੇ ਲੋਕ ਆਪਣੇ।
ਤੁਸੀਂ ਜ਼ਾਹਿਰ ਤੌਰ 'ਤੇ ਪ੍ਰਾਈਵੇਸੀ ਦੇ ਇੱਥੇ ਕਾਨੂੰਨ ਇੰਨੇ ਸਖਤ ਹਨ, ਲੋਕਾਂ ਦੀ ਜ਼ਾਤੀ ਜ਼ਿੰਦਗੀ ਬਾਰੇ ਨਹੀਂ ਦੱਸ ਸਕਦੇ। ਸੋ ਸਭ ਤੋਂ ਖੌਫਨਾਕ ਕੇਸ ਤੁਸੀਂ ਕੀ ਵੇਖਿਆ ਹੋਵੇਗਾ, ਕੀ ਸਰਕਮਸਟਾਂਸਿਸ ਸਨ?
ਖੌਫਨਾਕ ਕੇਸ ਸੀ ਕਿ ਅਗੇਨ ਇੱਕ ਲੜਕੀ ਸੁਸਾਈਡ ਅਟੈਂਪਟ ਕੀਤਾ, ਉਸਨੇ ਉਸਦੇ ਪੇਰੈਂਟਸ ਇੰਡੀਆ ਤੋਂ ਇੱਥੇ ਆਏ ਹੋਏ ਸੀ, ਅਤੇ ਉਹ ਪੇਰੈਂਟਸ ਜਦੋਂ ਮੈਨੂੰ ਮਿਲੇ ਤਾਂ ਉਹਨਾਂ ਦੀ ਹਾਲਤ ਦੇਖਣ ਯੋਗ ਨਹੀਂ ਸੀ। ਉਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੇ ਕੰਪਲੀਟ ਸੁਸਾਈਡ ਕਰ ਲਿਆ ਉਹ ਜ਼ਿਆਦਾ ਖੌਫਨਾਕ ਹੋਏਗਾ। ਮੇਰੇ ਲਈ ਉਹਨਾਂ ਨੂੰ ਦੇਖਣਾ, ਉਹਨਾਂ ਦੇ ਅੱਖਾਂ 'ਚੋਂ ਹੰਝੂ ਆ ਰਹੇ ਸੀ ਕਿ ਜੋ ਮੁੰਡੇ ਨਾਲ ਵਿਆਹ ਹੋਇਆ ਉਹ ਨਹੀਂ ਸੁਣਦੇ, ਉਹਦੇ ਮੰਮੀ ਪਾਪਾ ਨਹੀਂ ਸੁਣਦੇ, ਸਾਡੇ ਕੋਲ ਰਹਿਣ ਨੂੰ ਹੁਣ ਥਾਂ ਹੈ ਨਹੀਂ, ਇਹ ਹੋਸਪਿਟਲ 'ਚ ਆਇਆ, ਅਸੀਂ ਕੀ ਕਰੀਏ? ਸੋ ਮੇਰੇ ਲਈ ਉਹ ਬਹੁਤ ਖੌਫਨਾਕ ਸੀ, ਅਤੇ ਕਾਇੰਡ ਆਫ ਕੰਪੈਸ਼ਨ ਤੁਹਾਡੇ 'ਚ ਪੈਦਾ ਹੁੰਦਾ ਉਹ ਚੀਜ਼ਾਂ ਦੇਖ ਕੇ ਕਿ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ। ਸੋ ਆਈ ਗੋਟ ਆਊਟਸਾਈਡ ਆਫ ਦ ਵੇ ਟੂ ਐਕਚੁਲੀ ਹੈਲਪ ਦੈਮ। ਸੋ ਆਈ ਥਿੰਕ ਇਹ ਮੇਰੇ ਲਈ ਆਈ ਥਿੰਕ ਅੱਖਾਂ ਖੋਲ੍ਹਣ ਵਾਲਾ ਇੱਕ ਐਗਜ਼ਾਮਪਲ ਸੀ ਕਿ ਜੋ ਇੰਪੈਕਟ ਹੈ ਉਹ ਸਿਰਫ ਉਸ 'ਤੇ ਨਹੀਂ ਹੋ ਰਿਹਾ ਜੋ ਪੇਸ਼ੈਂਟ ਆ, ਉਹਨਾਂ ਦੀ ਫੈਮਿਲੀ 'ਤੇ ਕੀ ਇੰਪੈਕਟ ਹੋ ਰਿਹਾ,
ਜ਼ਰੂਰ
ਉਹਨਾਂ ਦੇ ਫਰੈਂਡਸ 'ਤੇ ਕੀ ਇੰਪੈਕਟ ਹੋ ਰਿਹਾ।
ਸੋ ਕਰਨ, ਤੁਸੀਂ ਕਈ ਕਾਰਨਾਂ ਬਾਰੇ ਗੱਲ ਕੀਤੀ, ਘਰੇਲੂ ਹਿੰਸਾ ਹੋ ਸਕਦਾ ਹੈ, ਡਿਪਰੈਸ਼ਨ ਦੇ ਹੋਰ ਵੀ ਕਈ ਕਾਰਨ ਤੁਸੀਂ ਕਿਹਾ, ਆਰਥਿਕ ਦਬਾਅ ਕਦੀ ਆ ਜਾਂਦਾ ਹੈ ਲੋਕਾਂ 'ਤੇ, ਜਾਂ ਉਹ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਨੇ, ਇਕੱਲਾਪਨ ਮਹਿਸੂਸ ਕਰੇ, ਹੋਰ ਕੀ ਕਾਰਨ, ਜਿਵੇਂ ਅਸੀਂ ਅਕਸਰ ਸੁਣਦੇ ਹਾਂ ਕਿ ਕੀ ਸ਼ਰਾਬ ਜਾਂ ਇਸ ਨਸ਼ੇ ਵਗੈਰਾ ਵੀ?
ਹਾਂਜੀ ਮਨਪ੍ਰੀਤ, ਜ਼ਰੂਰ, ਜੇ ਤੁਸੀਂ ਰੀਸਰਚ ਦੇਖੋਗੇ ਤਾਂ ਉਸ ਵਿੱਚ ਕਿਹਾ ਗਿਆ ਹੈ ਕਿ ਜੇ ਤੁਸੀਂ ਡਰੱਗਸ ਐਂਡ ਅਲਕੋਹਲ ਦਾ ਇਸਤੇਮਾਲ ਲੋੜ ਤੋਂ ਵੱਧ ਕਰਦੇ ਹੋ, ਸਪੈਸ਼ਲੀ ਅਲਕੋਹਲ ਦਾ, ਤਾਂ ਤੁਹਾਨੂੰ ਮੈਂਟਲ ਹੈਲਥ ਇਸ਼ੂਜ਼ ਹੋਣ ਦੇ ਚਾਂਸਿਸ ਵੱਧ ਜਾਂਦੇ ਹੈ। ਡਰੱਗਸ ਤੁਸੀਂ ਕੋਈ ਵੀ ਯੂਜ਼ ਕਰਦੇ ਹੋ ਤਾਂ ਤੁਹਾਡੇ ਮੈਂਟਲ ਹੈਲਥ ਇਸ਼ੂ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਸੋ ਆਪਾਂ ਦੇਖਦੇ ਹਾਂ ਕਿ ਅਕਸਰ ਆਪਣੀ ਕਮਿਊਨਿਟੀ ਵਿੱਚ ਸ਼ਰਾਬ ਦਾ ਰੁਝਾਨ ਹੁੰਦਾ ਜ਼ਿਆਦਾ, ਆਪਣੀ ਪਾਰਟੀਜ਼ ਹੁੰਦੀਆਂ ਹੈ, ਘਰ ਪਾਰਟੀਜ਼ ਹੁੰਦੀਆਂ ਜਾਂ ਸੋਸ਼ਲ ਫੰਕਸ਼ਨਸ ਹੁੰਦੇ ਨੇ, ਤਾਂ ਉਸ ਵਿੱਚ ਆਈ ਥਿੰਕ ਇਹ ਜ਼ਰੂਰੀ ਹੈ ਕਿ ਆਪਾਂ ਜੋ ਆਪਣੇ ਹਾਰਮ ਮਿਨੀਮਾਈਜੇਸ਼ਨ ਟੈਕਨੀਕਸ ਹੈ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਜੋ ਅਲਕੋਹਲ ਨਾਲ ਜਾਂ ਡਰੱਗਸ ਨਾਲ ਹਾਰਮ ਹੋਣਾ ਉਹ ਕਿਵੇਂ ਘਟਾਉਣਾ। ਤੁਸੀਂ ਕਿਸੇ ਨੂੰ ਐਂ ਨਹੀਂ ਕਹਿ ਸਕਦੇ ਕਿ ਹੁਣ ਤੁਸੀਂ ਬੰਦ ਕਰ ਦਿਓ ਘਰ ਤੋਂ। ਸੋ ਉਹਦਾ ਹਾਰਮ ਕਿਵੇਂ ਘਟਾਉਣਾ, ਤੁਸੀਂ ਲਿਮਿਟ 'ਚ ਕਿਵੇਂ ਪੀਣੀ ਹੈ, ਉਸ ਲਈ ਵੀ ਤੁਹਾਨੂੰ ਆਪਦਾ ਨਜ਼ਰੀਆ ਉਹ ਚੇਂਜ ਕਰਨ ਦੀ ਲੋੜ ਹੈ। ਜੇ ਆਪਾਂ ਕਹਿੰਦੇ ਹਾਂ ਕਿ ਤੁਸੀਂ ਬੰਦ ਕਰ ਦਿਓ ਅਗਲੇ ਦਿਨ, ਇਹ ਪੋਸੀਬਲ ਨਹੀਂ ਹੈ। ਜੇ ਤੁਸੀਂ ਸ਼ਰਾਬ ਪੀ ਰਹੇ ਹੋ ਤਾਂ ਤੁਸੀਂ ਇਕੱਲੇ ਨਾ ਪੀਓ, ਐਟਲੀਸਟ ਸ਼ੇਅਰ ਕਰੋ, ਉਹਦੀ ਮਾਤਰਾ ਹੋਪਫੁਲੀ ਤੁਸੀਂ ਘੱਟ ਯੂਜ਼ ਕਰੋਗੇ। ਉਵੇਂ ਹੀ ਤੁਸੀਂ ਜਿਵੇਂ ਡਰੱਗਸ ਇੱਥੇ ਦੱਸਿਆ ਜਾਂਦਾ ਟ੍ਰੇਨਿੰਗਸ ਦੇ ਵਿੱਚ ਕਿ ਜੇ ਤੁਸੀਂ ਡਰੱਗਸ ਯੂਜ਼ ਕਰਦੇ ਹੋ ਤਾਂ ਉਹ ਵੀ ਸ਼ੇਅਰ ਕਰੋ, ਤੁਸੀਂ ਇਕੱਲੇ ਨਾ ਕਰੋ, ਕਿਉਂਕਿ ਤੁਹਾਡੇ ਮੌਤ ਦੇ ਚਾਂਸਿਸ ਜਾਂ ਤੁਹਾਡੇ ਓਵਰਡੋਸ ਦੇ ਚਾਂਸਿਸ ਵੱਧ ਜਾਂਦੇ ਨੇ। ਸੋ ਇਸ ਕਰਕੇ ਆਈ ਥਿੰਕ ਹਾਰਮ ਮਿਨੀਮਾਈਜੇਸ਼ਨ ਟੈਕਨੀਕਸ ਯੂਜ਼ ਕਰਨ ਦੀ ਜ਼ਰੂਰਤ ਹੈ ਡਰੱਗਸ ਐਂਡ ਅਲਕੋਹਲ 'ਚ। ਅਤੇ ਪਰ ਆਫਕੋਰਸ ਆਈ ਥਿੰਕ ਮੈਂਟਲ ਹੈਲਥ ਪ੍ਰੋਬਲਮਸ ਵਧਣ ਦੇ ਚਾਂਸ ਆਈ ਥਿੰਕ ਅਪ ਟੂ 30-40% ਵੱਧ ਜਾਂਦੇ ਆ ਜੇ ਤੁਸੀਂ ਅਡਿਕਟਿਡ ਹੋ ਅਲਕੋਹਲ ਜਾਂ ਡਰੱਗਸ ਨਾਲ।
ਸੋ ਕਰਨ, ਅੱਜ ਦੀ ਮੁਲਾਕਾਤ ਦਾ ਮੁੱਖ ਮੰਤਵ ਇਹੀ ਹੈ ਕਿ ਅਸੀਂ ਆਪਣੇ ਭਾਈਚਾਰੇ ਵਿੱਚ ਅਵੇਅਰਨੈਸ ਵਧਾਈਏ, ਹਾਂਜੀ, ਜਾਗਰੂਕ ਹੋਣ। ਸੋ ਦੱਸੋ, ਕੋਈ ਕਿਸ ਤਰ੍ਹਾਂ ਪਛਾਣੇ, ਕਿਸ ਤਰ੍ਹਾਂ ਸਿਆਣੇ ਕਿ ਕਿਸੇ ਵਿੱਚ ਮੈਂਟਲ ਇਲਨੈਸ ਹੈ, ਤਾਂ ਕਿ ਅਸੀਂ ਕੁਛ ਕਰ ਸਕੀਏ ਉਹਦੇ ਬਾਰੇ?
ਇਹ ਮਨਪ੍ਰੀਤ, ਆਪਾਂ ਦੇਖਦੇ ਹਾਂ ਕਿ ਮੋਸਟਲੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਗੱਲ ਸ਼ੁਰੂ ਕਰਨ ਲਈ ਕਿ ਇਹ ਡਿਫਰੈਂਟ ਮੈਂਟਲ ਹੈਲਥ ਇਸ਼ੂਜ਼ ਦੇ ਲੱਛਣ ਨੇ, ਤਾਂ ਆਪਾਂ ਉਹਨਾਂ ਨੂੰ ਕਿਵੇਂ ਪਛਾਣ ਸਕੀਏ। ਜੋ ਪਛਾਣਨਾ ਹੁੰਦਾ ਕਿ ਤੁਸੀਂ ਆਪਣੇ ਫੈਮਲੀ ਜਾਂ ਫਰੈਂਡਸ ਦੇ ਆਲੇ ਦੁਆਲੇ ਤੁਸੀਂ ਆਪਣਾ ਜ਼ਰੂਰੀ ਹੈ ਦੇਖਣਾ ਕਿ ਕਿਸੇ ਨੂੰ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ, ਕੋਈ ਐਂਗਸ਼ੀਅਸ ਐਂਗਜ਼ਾਇਟੀ ਪ੍ਰੋਬਲਮਸ ਹੈ, ਜਾਂ ਤੁਸੀਂ ਦੇਖਦੇ ਹੋ ਕਿ ਕੋਈ ਬੈੱਡ 'ਤੇ ਪਿਆ 6 ਦਿਨਾਂ ਦਾ, ਕੋਈ ਜ਼ਿਆਦਾ ਸੌ ਰਿਹਾ, ਕੋਈ ਜ਼ਿਆਦਾ ਖਾ ਰਿਹਾ ਹੈ, ਕਿ ਜ਼ਿਆਦਾ ਖਾਣ ਲੱਗ ਗਿਆ ਕੋਈ ਹਫ਼ਤਾ, ਉਹਦਾ ਵੇਟ ਵੱਧ ਗਿਆ, ਫੋਰ ਐਗਜ਼ਾਮਪਲ ਬਾਅਦ 10 kilos ਇਨ 2 weeks, ਜਾਂ ਵੇਟ ਜ਼ਿਆਦਾ ਘੱਟ ਗਿਆ ਇਨ ਅਬਾਊਟ 2-3 weeks, ਇਹ ਸਿਮਟਮਸ ਨੇ। ਜੇ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਕਿ ਆਪਣੇ ਸਟੂਡੈਂਟਸ ਹੈ, ਤੁਸੀਂ ਇਕੱਠੇ ਰਹਿੰਦੇ ਹੈ, 4 ਜਣੇ 5 ਜਣੇ 6 ਜਣੇ, ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਕਿ ਕੋਈ ਬਿਹੇਵੀਅਰ 'ਚ ਚੇਂਜ ਆਉਂਦਾ, ਕਿ ਤੁਸੀਂ ਸਪੈਂਡਿੰਗ ਜ਼ਿਆਦਾ ਸਪੈਂਡਿੰਗ ਕਰਨ ਲੱਗ ਜਾਂਦੇ ਹੋ, ਇਹ ਕਈ ਸਿਮਟਮਸ ਨੇ ਡਿਫਰੈਂਟ ਮੈਂਟਲ ਹੈਲਥ ਡਾਇਗਨੋਸਿਸ ਦੇ, ਜੋ ਆਈ ਥਿੰਕ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਬਾਰੇ ਇੰਟਰਨੈਟ 'ਤੇ, ਜਿਹਦੇ ਲਈ ਅਵੇਲੇਬਲ ਹੈ। ਜੋ ਤੁਹਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਕਿ ਆਪਣੇ ਫੈਮਿਲੀ ਫਰੈਂਡਸ ਦਾ, ਕਿ ਜੇ ਕੋਈ ਵੀ ਇਹਨਾਂ ਸਿਮਟਮ ਦਾ ਸ਼ਿਕਾਰ ਹੈ ਤਾਂ ਤੁਸੀਂ ਉਹਨਾਂ ਨਾਲ ਓਪਨਲੀ ਗੱਲ ਕਰੋ,
ਕਿ ਉਹਨਾਂ ਨੂੰ ਅਚਾਨਕ ਬਦਲਾਅ ਅਗਰ ਵੇਖੀਏ,
ਹਾਂਜੀ ਅਚਾਨਕ ਬਦਲਾਅ ਆ ਜੇ। ਬਾਕੀ ਆਪਣੇ ਆਪ ਨੇ ਸੈਲਫ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਬਦਲਾਅ ਆ ਰਹੇ ਨੇ, ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੱਲ ਰਿਹਾ ਰੈਗੂਲਰਲੀ, ਤੁਸੀਂ ਐਗਰੈਸਿਵ ਹੋ ਰਹੇ ਹੋ, ਤੁਸੀਂ ਫਿਜ਼ੀਕਲੀ ਐਗਰੈਸਿਵ ਹੋ ਰਹੇ ਹੋ, ਵਰਬਲੀ ਐਗਰੈਸਿਵ ਹੋ ਰਹੇ ਹੋ, ਤੁਹਾਡਾ ਇਮੋਸ਼ਨਸ 'ਤੇ ਕੰਟਰੋਲ ਨਹੀਂ ਹੈ, ਇਹ ਸਭ ਲੱਛਣ ਨੇ ਮੈਂਟਲ ਹੈਲਥ ਇਸ਼ੂਜ਼ ਕਿ ਸਟਾਰਟ ਹੋ ਰਹੇ ਨੇ। ਸਟਾਰਟਿੰਗ ਦੇ ਵਿੱਚ ਪ੍ਰੀਵੈਂਸ਼ਨ ਟੈਕਨੀਕਸ ਯੂਜ਼ ਕਰਕੇ ਇਹਨਾਂ ਨੂੰ ਮੈਨੇਜ ਕੀਤਾ ਜਾ ਸਕੇ ਤਾਂ ਬਹੁਤ ਵਧੀਆ, ਨਹੀਂ ਫਿਰ ਗਾਂਹ ਜਾ ਕੇ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰਦੇ।
ਠੀਕ ਹੈ, ਸੋ ਅਗਰ ਅਸੀਂ ਲੱਛਣ ਪਹਿਚਾਣ ਲਏ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ, ਉਸ ਤੋਂ ਬਾਅਦ ਕੀ ਕੀਤਾ ਜਾਵੇ? ਦੇਖੋ, ਦੋ ਚੀਜ਼ਾਂ ਹਨ, ਇੱਕ ਤਾਂ ਜਿਹੜੇ ਇੱਥੇ ਦੇ ਪੱਕੀ ਰਿਹਾਇਸ਼ ਰੱਖਦੇ ਹਨ ਉਹਨਾਂ ਕੋਲ ਮੈਡੀਕੇਅਰ ਕਾਰਡ ਹੈ, ਉਹ ਲੋਕ ਕੀ ਕਰ ਸਕਦੇ ਹਨ? ਅਤੇ ਕੁਛ ਜਿਸ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀ ਹਨ, ਟੈਂਪਰੇਰੀ ਰੈਜ਼ੀਡੈਂਟ ਹਨ, ਉਹਨਾਂ ਵਾਸਤੇ ਕੀ ਵਿਕਲਪ ਹਨ?
ਉਸ ਤੋਂ ਪਹਿਲਾਂ ਆਈ ਥਿੰਕ ਇਹ ਕਹਿਣਾ ਜ਼ਰੂਰੀ ਹੈ ਕਿ ਤੁਹਾਡੀ ਐਕਸਰਸਾਈਜ਼ ਕਰਨੀ ਜ਼ਰੂਰੀ ਹੈ, ਹੈਲਥੀ ਖਾਣਾ ਅਤੇ ਸ਼ਰਾਬ ਨਸ਼ੇ ਤੋਂ ਦੂਰ ਰਹਿਣਾ, ਇਹ ਚੀਜ਼ਾਂ ਵੀ ਪ੍ਰਿਵੈਂਸ਼ਨ ਲਈ ਬਹੁਤ ਜ਼ਰੂਰੀ ਨੇ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਮੈਡੀਕੇਅਰ ਕਾਰਡ ਦੀ ਜਾਂ ਸਟੂਡੈਂਟ ਇੰਸ਼ੋਰੈਂਸ ਹੈ ਜਾਂ ਟੈਂਪਰੇਰੀ ਰੈਜ਼ੀਡੈਂਟਸ ਇੰਸ਼ੋਰੈਂਸ ਹੈ, ਸੋ ਜੋ ਮੈਡੀਕੇਅਰ ਕਾਰਡ ਹੈ, ਐਕਸੈਸਬਿਲਿਟੀ ਟੂ ਮੈਂਟਲ ਹੈਲਥ ਸਰਵਿਸਿਜ਼ ਬਹੁਤ ਵਧੀਆ ਆਸਟ੍ਰੇਲੀਆ ਦੇ ਵਿੱਚ। ਸੋ ਜੇ ਤੁਹਾਡੇ ਕੋਲ ਮੈਡੀਕਲ ਕਾਰਡ ਹੈ, ਤੁਸੀਂ ਡਿਪਰੈਸ ਫੀਲ ਕਰ ਰਹੇ ਹੋ, ਤੁਸੀਂ ਸਿੱਧਾ ਐਮਰਜੈਂਸੀ ਡਿਪਾਰਟਮੈਂਟ ਵਿੱਚ ਜਾ ਸਕਦੇ ਹੋ, ਜਿੱਥੇ ਤੁਹਾਨੂੰ ਮੈਂਟਲ ਹੈਲਥ ਕਲੀਨੀਸ਼ੀਅਨਸ ਹੋਣਗੇ, ਉੱਥੇ ਮੈਂਟਲ ਹੈਲਥ ਨਰਸਿਸ ਹੋਣਗੀਆਂ, ਕੰਸਲਟੈਂਟ ਸਕਾਇਟਿਸਟ ਹੋਏਗਾ ਜੋ ਤੁਹਾਨੂੰ ਅਸੈਸ ਕਰੇਗਾ ਕਿ ਕਿਵੇਂ ਉਸ ਚੀਜ਼ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਆਪਣੀ ਕਮਿਊਨਿਟੀ ਵਿੱਚ ਇਹ ਸੋਚ ਹੈ ਕਿ ਜੇ ਤੁਸੀਂ ਚਲੇ ਗਏ ਤਾਂ ਤੁਹਾਨੂੰ ਉੱਥੇ ਐਡਮਿਟ ਕਰ ਲੈਣਗੇ, ਮੋਸਟਲੀ ਫੋਕਸ ਹੈ ਕਿ ਕਮਿਊਨਿਟੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮੈਨੇਜ ਕਿਵੇਂ ਕੀਤਾ ਜਾ ਸਕੇ। ਸੋ ਮੋਸਟ ਲਾਈਕਲੀ ਉਹ ਤੁਹਾਨੂੰ ਡਿਸਚਾਰਜ ਕਰਕੇ ਤੁਹਾਨੂੰ ਕਿਸੇ ਕਮਿਊਨਿਟੀ ਸਪੋਰਟਸ ਨਾਲ ਜੋੜ ਦੇਣਗੇ।
ਅੱਛਾ,
ਅਤੇ ਬਾਕੀ ਜੋ ਆਪਣੇ ਮੇਨ ਹੋਸਪਿਟਲਸ ਨੇ, ਜਿਵੇਂ ਹੈਲਥ ਡਿਪਾਰਟਮੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਵੰਡਿਆ ਹੋਇਆ ਹੈ, ਉਹ ਹਰ ਇੱਕ ਏਰੀਆ ਦਾ ਇੱਕ ਸਾਈਕਾਟ੍ਰਿਕ ਟ੍ਰੀਆਜ ਨੰਬਰ ਹੈ ਜੋ ਤੁਹਾਨੂੰ ਗੂਗਲ ਕਰਕੇ ਸਿੰਪਲੀ ਮਿਲ ਜਾਂਦਾ ਹੈ, ਅਤੇ ਤੁਸੀਂ ਟ੍ਰੀਆਜ ਨੂੰ ਫੋਨ ਕਰਕੇ ਵੀ ਤੁਸੀਂ ਦੱਸ ਸਕਦੇ ਹੋ ਕਿ ਮੈਨੂੰ ਇਹ ਇਸ਼ੂਜ਼ ਹੋ ਰਹੇ ਨੇ, ਅਤੇ ਉਹ ਤੁਹਾਨੂੰ ਡਾਇਰੈਕਟ ਕਰਨਗੇ ਕਿ ਇੱਥੋਂ ਹੈਲਪ ਸੀਕ ਕਰੋ, ਜਾਂ ਜੇ ਉਹਨਾਂ ਨੂੰ ਲੱਗੇ ਕਿ ਤੁਹਾਨੂੰ ਇਮੀਡੀਏਟਲੀ ਹੈਲਪ ਚਾਹੀਦੀ ਹੈ ਤਾਂ ਹੋ ਸਕਦਾ ਤੁਹਾਨੂੰ ਕਮਿਊਨਿਟੀ ਟੀਮ ਤੁਹਾਡੇ ਘਰ ਵੀ ਆ ਕੇ ਤੁਹਾਨੂੰ ਅਸੈਸ ਕਰੇ।
ਅੱਛਾ,
ਹਾਂਜੀ। ਅਤੇ ਆਫਕੋਰਸ ਜੇ ਇਸ਼ੂਜ ਜ਼ਿਆਦਾ ਨੇ ਕਿ ਤੁਸੀਂ ਰਿਸਕ ਹੋ ਕਮਿਊਨਿਟੀ ਨੂੰ ਜਾਂ ਆਪਣੇ ਆਪ ਨੂੰ ਇਨ ਟਰਮਸ ਆਫ ਸੁਸਾਈਡ ਰਿਸਕ ਔਰ ਇਨ ਟਰਮਸ ਆਫ ਫਿਜ਼ੀਕਲ ਐਗਰੈਸ਼ਨ ਟੂ ਸਮਵਨ ਐਲਸ, ਤਾਂ ਹੋ ਸਕਦਾ ਕਿ ਉਹ ਤੁਹਾਨੂੰ ਐਡਮਿਟ ਵੀ ਕਰ ਸਕਦੇ ਨੇ ਹੋਸਪਿਟਲ ਦੇ ਵਿੱਚ। ਇਹ ਤਾਂ ਮੈਡੀਕੇਅਰ ਲਈ ਸਰਵਿਸਿਸ ਪ੍ਰੋਵੀਜ਼ਨ ਹੈ,
ਜੀਪੀ ਦੇ ਥਰੂ ਹੋ ਜਾਂਦਾ ਨਾ, ਉਹ ਕਾਉਂਸਲਿੰਗ ਵਗੈਰਾ ਪ੍ਰਦਾਨ ਕਰਾ ਸਕਦੇ ਨੇ।
ਇਹ ਆਪਸ਼ਨ ਹੈ ਮੈਡੀਕੇਅਰ ਲਈ ਵੀ, ਇੰਟਰਨੈਸ਼ਨਲ ਸਟੂਡੈਂਟਸ ਲਈ ਵੀ ਅਤੇ ਟੈਂਪਰੇਰੀ ਰੈਜੀਡੈਂਟਸ ਲਈ ਵੀ, ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਕੋਲ OSHC ਕਾਰਡ ਹੁੰਦਾ ਹੈ ਜੋ ਮੈਂਡੇਟਰੀ ਹੈ ਇੰਸ਼ੋਰੈਂਸ, ਜੇ ਤੁਸੀਂ GP ਕੋਲ ਜਾਂਦੇ ਹੋ, GP ਨੂੰ ਤੁਸੀਂ ਬੇਸਿਕਲੀ ਡਿਸਕ੍ਰਾਈਬ ਕਰਦੇ ਹੋ ਜੋ ਤੁਹਾਨੂੰ ਇਸ਼ੂ ਹੈ, ਉਹ ਤੁਹਾਨੂੰ ਇੱਕ ਮੈਂਟਲ ਹੈਲਥ ਪਲਾਨ ਲਿਖ ਕੇ ਦੇਗਾ।
ਅੱਛਾ।
ਉਹ ਮੈਂਟਲ ਹੈਲਥ ਪਲਾਨ ਨਾਲ ਤੁਹਾਨੂੰ 6 ਸੈਸ਼ਨ ਸਾਈਕੋਲੋਜਿਸਟ ਦੇ ਮਿਲਣਗੇ ਡਿਸਕਾਊਂਟਡ, ਬੇਸਿਕਲੀ ਯੂ ਨੋਟ ਪੇਇੰਗ ਦ ਫੁੱਲ ਪ੍ਰਾਈਸ। ਅਤੇ ਉਵੇਂ ਹੀ ਟੈਂਪਰੇਰੀ ਰੈਜੀਡੈਂਸ, ਆਈ ਥਿੰਕ ਗਵਰਨਮੈਂਟ ਐਨਕਰੇਜ ਕਰਦੀ ਹੈ ਕਿ ਟੈਂਪਰੇਰੀ ਵੀਜ਼ਾਜ਼ ਹੀ ਪ੍ਰਾਈਵੇਟ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਅਤੇ ਉਸੇ ਤਰੀਕੇ ਨਾਲ GP ਕੋਲ ਜਾ ਕੇ ਜੋ ਕਿ ਅਗੇਨ ਡਿਸਕਾਊਂਟਡ ਹੋਏਗਾ। ਇਹ ਮੈਂ ਜ਼ਰੂਰ ਕਹਿਣਾ ਚਾਹਵਾਂਗਾ ਕਿ ਜੋ ਓਵਰਸੀਜ਼ ਹੈਲਥ ਇੰਸ਼ੋਰੈਂਸ ਕਾਰਡ ਹੈ ਸਟੂਡੈਂਟਸ ਕੋਲ, ਉਹਨਾਂ ਦੇ ਫਾਇਦੇ ਬਹੁਤ ਸਟੂਡੈਂਟਸ ਨੂੰ ਨਹੀਂ ਪਤਾ।
ਹਾਂਜੀ।
ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ OSHC ਨਾਲ ਕੰਟੈਕਟ ਕਰਕੇ ਤੁਸੀਂ ਪਤਾ ਕਰੋ ਕੀ ਕਵਰ ਹੈ ਤੁਹਾਡੇ ਇੰਸ਼ੋਰੈਂਸ ਸਕੀਮ ਦਾ। ਬਾਕੀ ਜੋ ਗੱਲ ਰਹਿ ਗਈ ਵੋਲੰਟਰੀ ਸਰਵਿਸਿਜ਼, ਆਸਟ੍ਰੇਲੀਆ ਵਿੱਚ ਬਹੁਤ ਨੇ, ਲਾਈਫ ਲਾਈਨ ਹੈ, ਬਿਓਂਡ ਬਲੂ ਹੈ, 24 ਆਵਰ ਸਰਵਿਸਿਜ਼ ਨੇ, ਕਦੇ ਵੀ ਫੋਨ ਚੱਕ ਕੇ ਤੁਸੀਂ ਫੋਨ ਕਰ ਸਕਦੇ ਹੋ, ਤੁਹਾਡੇ ਨਾਲ ਗੱਲ ਕਰਨਗੇ। ਜੇ ਔਨ ਦਾ ਫੋਨ ਤੁਹਾਨੂੰ ਲਿਟਲ ਥੈਰੇਪੀ ਦੀ ਲੋੜ ਹੈ ਤਾਂ ਉਹ ਵੀ ਕਰਨਗੇ, ਅਤੇ ਬਾਕੀ ਤੁਹਾਨੂੰ ਡਾਇਰੈਕਟ ਕਰਨਗੇ ਕਿ ਤੁਸੀਂ ਕਿੱਥੇ ਹੈਲਪ ਸੀਕ ਕਰ ਸਕਦੇ ਹੋ।
ਅਤੇ ਅਗਰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ, ਪੰਜਾਬੀ ਵਿੱਚ ਗੱਲ ਕੀਤੀ ਜਾ ਸਕਦੀ ਹੈ?
ਹਾਂਜੀ, ਆਈ ਥਿੰਕ 100% ਆਫ ਦਾ ਸਰਵਿਸਿਜ਼ ਇੰਟਰਪ੍ਰੇਟਰ ਸਰਵਿਸਿਜ਼ ਤੁਸੀਂ ਐਕਸੈਸ ਕਰ ਸਕਦੇ ਹੋ। ਸੋ ਹੋਸਪਿਟਲਸ ਦੇ ਵਿੱਚ, ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ, ਸਿਮਿਲਰਲੀ ਲਾਈਫ ਲਾਈਨ, ਬਿਓਂਡ ਬਲੂ, ਈਵਨ GP, ਸਮ GP ਕਲੀਨਿਕਸ ਐਕਚੁਅਲੀ ਇੰਟਰਪ੍ਰੇਟਰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਅਤੇ ਇੱਕ ਮੈਂ ਹੋਰ ਕਹਿਣਾ ਚਾਹਾਂ ਕਿ ਹੈੱਡ ਸਪੇਸ ਇੱਕ ਅਜਿਹੀ NGO ਹੈ ਜੋ 18 ਤੋਂ 25 ਸਾਲ ਦੇ ਲੋਕਾਂ ਲਈ ਸਪੈਸ਼ਲਾਈਜ਼ ਕਰਦੀ ਹੈ। ਸੋ ਜੇ ਤੁਸੀਂ ਇੰਟਰਨੈਸ਼ਨਲ ਵਿਦਿਆਰਥੀ ਹੋ ਅਤੇ ਤੁਹਾਡੀ ਏਜ ਗਰੁੱਪ ਹੋਇਆ, ਤਾਂ ਉੱਥੋਂ ਹੈਲਪ ਸੀਕ ਕਰਨੀ, ਆਈ ਥਿੰਕ ਇਟਸ ਐਕਚੁਅਲੀ ਵੈਰੀ ਗੁੱਡ। ਲਾਸਟ ਗੱਲ ਹੈ ਕਿ ਕੁਛ ਯੂਨੀਵਰਸਿਟੀਜ਼ ਕਾਉਂਸਲਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਸੈਲਫ ਅਵੇਅਰਨੈਸ ਰੱਖੋ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇਸ਼ੂਜ਼ ਕ੍ਰੀਏਟ ਹੋ ਰਹੇ ਨੇ, ਤੁਹਾਨੂੰ ਆਪਣੇ ਐਂਗਜ਼ਾਇਟੀ ਵੱਧ ਰਹੀ ਹੈ ਜਾਂ ਡਿਪਰੈਸ਼ਨ ਵੱਧ ਰਹੀ ਹੈ, ਅਗੇਨ ਇੰਟਰਨੈਸ਼ਨਲ ਸਟੂਡੈਂਟਸ 'ਤੇ ਸਟ੍ਰੈਸ ਬਹੁਤ ਹੈ, ਸੋ ਜੇ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹ ਵੀ ਐਨੋਨੀਮਸਲੀ, ਸੋ ਇੱਕ ਸਟਿਗਮਾ ਹੈ ਆਪਣੇ ਲੋਕਾਂ ਵਿੱਚ, ਇਸ ਕਰਕੇ ਇਹ ਦੱਸਣਾ ਜ਼ਰੂਰੀ ਹੈ ਕਿ ਆਲ ਦੀ ਸਰਵਿਸਿਜ਼ ਐਨੋਨੀਮਸ ਹੈ, ਕੋਈ ਤੁਹਾਡਾ ਨਾਂ ਨਹੀਂ ਦੱਸੇਗਾ, ਕੋਈ ਫਰੈਂਡਸ ਫੈਮਿਲੀ ਨੂੰ ਨਹੀਂ ਦੱਸੇਗਾ ਜੇ ਤੁਸੀਂ ਨਹੀਂ ਚਾਹੁੰਦੇ ਤਾਂ।
ਸੋ ਬਿਲਕੁਲ ਨਾਮ ਤੁਹਾਡਾ ਗੁਪਤ ਰਹੇਗਾ। ਸੋ ਕਰਨ, ਬੜੀ ਲੋੜੀਂਦੀ ਤੁਸੀਂ ਜਾਣਕਾਰੀ ਦਿੱਤੀ ਹੈ, ਪਰ ਮੇਰਾ ਅਖੀਰਲਾ ਸਵਾਲ ਤਾਂ ਇਹੀ ਹੋਵੇਗਾ ਕਿ ਮਾਨਸਿਕ ਤੰਦਰੁਸਤੀ ਲਈ ਕੀ ਕਰਨਾ ਜ਼ਰੂਰੀ ਹੈ? ਦੇਖੋ, ਅਸੀਂ ਸਿਹਤ ਵਾਸਤੇ ਤਾਂ ਅੱਜ ਕੱਲ੍ਹ ਬੜੇ ਜਿਮ ਵੀ ਜਾਂਦੇ ਹਨ, ਲੋਕ ਚੰਗਾ ਚੰਗਾ ਖਾਣਾ ਖਾਂਦੇ ਹਨ, ਡਾਇਟ 'ਤੇ ਵੀ ਜਾਂਦੇ ਹਨ, ਬੜਾ ਕੁਛ ਕਰਦੇ ਹਨ, ਮੈਂ ਨਹੀਂ ਕਹਿੰਦੀ ਚੰਗਾ ਕਿ ਮਾੜਾ ਹੈ, ਪਰ ਮਾਨਸਿਕ ਸਿਹਤ ਦੀ ਬਿਹਤਰੀ ਲਈ ਅਸੀਂ ਰੋਜ਼ਾਨਾ ਕੀ ਕੁਛ ਕਰ ਸਕਦੇ ਹਾਂ?
ਹਾਂਜੀ, ਮਾਨਸਿਕ ਤੰਦਰੁਸਤੀ ਲਈ ਇੱਕ ਮੈਡੀਟੇਸ਼ਨ ਕਰ ਸਕਦੇ ਹੋ ਤੁਸੀਂ, ਜੋ ਕਿ ਤੁਸੀਂ ਧਿਆਨ ਦੇਣਾ ਫੋਰ ਅਬਾਊਟ 15-20 ਮਿੰਟਸ, ਐਂਡ ਇਟਸ ਸਿੰਪਲ, ਤੁਸੀਂ ਇੰਟਰਨੈਟ 'ਤੇ ਦੇਖ ਸਕਦੇ ਹੋ ਕਿ ਕੀ ਸਟ੍ਰੈਟਜੀਜ਼ ਹੈ ਮੈਡੀਟੇਸ਼ਨ ਦੀਆਂ। ਅਤੇ ਬਾਕੀ ਆਪਣੇ ਦੋਸਤਾਂ ਨਾਲ, ਆਪਣੀ ਫੈਮਿਲੀਜ਼ ਨਾਲ ਜੋ ਆਪਣੇ ਪ੍ਰੋਬਲਮਸ ਨੇ ਉਹ ਸ਼ੇਅਰ ਕਰਨੇ ਬਹੁਤ ਜ਼ਰੂਰੀ ਹੈ, ਸ਼ੇਅਰਿੰਗ ਇਜ਼ ਕੇਅਰਿੰਗ ਜਿਵੇਂ ਆਪਾਂ ਕਹਿੰਦੇ ਹਾਂ, ਤਾਂ ਕਰਕੇ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਇਹ ਸ਼ੇਅਰ ਕਰੋ, ਜੋ ਤੁਹਾਡਾ ਸਟ੍ਰੈਸ ਲੈਵਲ ਆ ਉਹ ਘਟੇਗਾ। ਅਤੇ ਬਾਕੀ ਜੋ ਮੈਂ ਪਹਿਲਾਂ ਕਿਹਾ ਸੀ ਐਕਸਰਸਾਈਜ਼, ਜਿਵੇਂ ਤੁਸੀਂ ਜਿਮ ਦੀ ਗੱਲ ਕੀਤੀ, ਇਹ ਬਹੁਤ ਜ਼ਰੂਰੀ ਹੈ, ਰਿਸਰਚ ਹੋ ਚੁੱਕੀ ਹੈ ਕਿ ਐਕਸਰਸਾਈਜ਼ ਇੰਪੈਕਟ ਕਰਦੀ ਹੈ ਤੁਹਾਡੇ ਮੈਂਟਲ ਹੈਲਥ 'ਤੇ, ਤੁਹਾਡੇ ਇੰਡੋਰਫਿਨਸ ਵਗੈਰਾ ਜ਼ਿਆਦਾ ਕ੍ਰੀਏਟ ਹੁੰਦੇ ਆ ਤੁਹਾਡੇ ਦਿਮਾਗ ਵਿੱਚ, ਜੋ ਤੁਹਾਡੇ ਹੈਪੀ ਹਾਰਮੋਨ ਉਹਨਾਂ 'ਤੇ ਇੰਪੈਕਟ ਕਰਦੀ ਹੈ। ਬਾਕੀ ਆਈ ਥਿੰਕ ਅਖੀਰ ਵਿੱਚ ਹੈਲਪ ਸੀਕ ਕਰਨੀ ਬਹੁਤ ਜ਼ਰੂਰੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪ੍ਰੋਬਲਮਸ ਵੱਧ ਰਹੀਆਂ, ਤੁਸੀਂ ਆਪਣੇ ਆਪ ਕੰਟਰੋਲ ਨਹੀਂ ਕਰ ਸਕਦੇ। ਬਾਕੀ ਨਸ਼ਿਆਂ ਤੋਂ, ਸ਼ਰਾਬ ਤੋਂ ਜਿੰਨਾ ਪਰਹੇਜ਼ ਕੀਤਾ ਜਾ ਸਕੇ ਉਨਾ ਜ਼ਰੂਰੀ ਹੈ। ਸੋ ਇਹ ਕੁਛ ਗੱਲਾਂ ਨੇ ਜੋ ਅਮਲ ਕਰਨੀਆਂ ਔਖੀਆਂ ਨੇ, ਸੁਣਨੀਆਂ ਸੌਖੀਆਂ ਨੇ, ਅਤੇ ਬਟ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਦੋ ਚੀਜ਼ਾਂ 'ਤੇ ਅਮਲ ਕਰ ਲਓ ਤਾਂ ਡੈਫੀਨੇਟਲੀ ਹੈਵ ਗੁੱਡ ਇੰਪੈਕਟ ਔਨ ਦ ਮੈਂਟਲ ਹੈਲਥ।
ਮੇਰੇ ਖਿਆਲ ਅਮਲ ਕਰਕੇ ਬਹੁਤ ਵੱਡੀ ਤ੍ਰਾਸਦੀ ਤੋਂ ਬਚਿਆ ਜਾ ਸਕਦਾ ਹੈ, ਜੋ ਤੁਸੀਂ ਅੱਜ ਦੱਸਿਆ ਹੈ ਕਿ ਕਿੰਨੇ ਵੱਡੇ ਪੱਧਰ 'ਤੇ ਇਹ ਸਮੱਸਿਆ ਫੈਲੀ ਹੋਈ ਹੈ। ਵਾਕਈ ਹੈਰਾਨੀ ਹੁੰਦੀ ਹੈ ਕਿ ਆਸਟ੍ਰੇਲੀਆ ਵਰਗਾ ਖੁਸ਼ਹਾਲ ਮੁਲਕ, ਲੱਕੀ ਕੰਟਰੀ ਕਿਹਾ ਜਾਂਦਾ ਹੈ ਇਸਨੂੰ, ਇੱਥੇ ਅਗਰ ਇਹ ਸਭ ਹੋ ਰਿਹਾ ਹੈ ਤਾਂ ਦੂਜੇ ਮੁਲਕਾਂ ਦਾ ਤਾਂ ਚਾਂਸ ਹੀ ਕੋਈ ਨਹੀਂ
ਲੱਗਦਾ।
ਸੋ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਤੁਸੀਂ ਕਹੀਆਂ ਨੇ, ਮੇਰੇ ਖਿਆਲ ਅਮਲ ਕਰਕੇ ਅਸੀਂ ਬਿਹਤਰ ਤੰਦਰੁਸਤੀ, ਮਾਨਸਿਕ ਸਿਹਤ ਮਾਣ ਸਕਦੇ ਹਾਂ।
ਹਾਂਜੀ,
ਅਤੇ ਤੁਸੀਂ ਅੱਜ ਆਏ ਸਟੂਡੀਓ ਵਿੱਚ, ਇਹਨਾਂ ਗੱਲਾਂ 'ਤੇ ਚਾਨਣ ਪਾਇਆ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ?
ਹਾਂਜੀ, ਮੈਂ ਅਖੀਰ 'ਤੇ ਦੁਬਾਰਾ ਫਿਰ ਉਹੀ ਕਮੈਂਟ ਕਰਨਾ ਚਾਹਾਂਗਾ ਕਿ ਇਹ ਐਕਸੈਪਟ ਕਰਨਾ, ਐਕਨੋਲੇਜ ਕਰਨਾ ਕਿ ਮੈਨੂੰ ਇਸ਼ੂ ਹੈ, ਇਹ ਤੁਹਾਡੀ ਸਟਰੈਂਥ ਦਿਸਦੀ ਹੈ ਇਸ ਚੀਜ਼ ਵਿੱਚ, ਤੁਹਾਡੀ ਵੀਕਨੈਸ ਨਹੀਂ ਦਿਖਦੀ।
ਵਾਕਈ ਜੀ, ਬਹੁਤ ਬਹੁਤ ਮਿਹਰਬਾਨੀ ਕਰਨ, ਉਮੀਦ ਹੈ ਕਿ ਅੱਗੇ ਚੱਲ ਕੇ ਫਿਰ ਦੁਬਾਰਾ ਮੁਲਾਕਾਤ ਹੋਵੇਗੀ।
ਜ਼ਰੂਰ ਮਾਨਪ੍ਰੀਤ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਜੀ।
SBS Radio. Want to hear more stories like this? Subscribe to our regular podcasts on iTunes.